ਰਾੜੇ ਦੀ ਢੱਕੀ ਨੂੰ ਭਾਗ ਲੱਗਣਾ। ਪਟਿਆਲੇ ਸੰਤ ਬਿਸਨ ਸਿੰਘ ਜੀ ਦੇ ਕੋਲ ਰਹਿੰਦਿਆਂ ਆਪ ਜੀ ਨੂੰ ਰਾੜੇ ਵਾਲੇ ਸਰਦਾਰ ਗਿਆਨ ਸਿੰਘ ਨੇ ਬੇਨਤੀ ਕੀਤੀ ਸੀ ਕਿ ਉਹ ਸੰਤ ਮਹਾਰਾਜ ਰੇਰੂ ਸਾਹਿਬ ਵਾਲਿਆਂ ਦੇ ਪਾਸ ਆਪ ਜੀ ਦੇ ਹੁੰਦਿਆਂ ਕਈ ਵਾਰ ਆਇਆ ਸੀ ਅਤੇ ਪਟਿਆਲੇ ਪੜ੍ਹਨ ਸਮੇਂ ਵੀ ਚੰਗਾ ਜਾਣੂ ਸੀ। ਇਹ ਉਸ ਸਮੇਂ ਮੈਜਿਸਟਰੇਟ ਲੱਗਾ ਹੋਇਆ ਸੀ ਕਿ ਮੇਰੇ ਪਿੰਡ ਰਾੜੇ ਬੜਾ ਖੁੱਲਾ ਢੱਕ ਪਿਆ ਹੈ, ਜੇਕਰ ਤੁਹਾਡਾ ਖਿਆਲ ਹੋਵੇ ਮੈਂ ਆਪ ਉੱਥੇ ਜਾ ਕੇ ਛੱਡ ਆਵਾਂਗਾ, ਰਿਹਾਇਸ਼ ਅਤੇ ਪ੍ਰਸ਼ਾਦੇ ਦਾ ਵੀ ਪ੍ਰਬੰਧ ਹੋ ਜਾਵੇਗਾ। ਸੰਤ ਜੀ ਮੁੰਡਿਆਣੇ ਤੋਂ ਮੁੜ ਪਟਿਆਲੇ ਆ ਗਏ। ਅੱਗੇ ਕੁਦਰਤੀ ਸਟੇਸ਼ਨ ਤੇ ਹੀ ਸਰਦਾਰ ਗਿਆਨ ਸਿੰਘ ਮਿਲ ਗਿਆ। ਸਾਰੀ ਗੱਲਬਾਤ ਹੋਈ ਅਤੇ ਕਿਹਾ ਜੇਕਰ 2 ਦਿਨ ਠਹਿਰੋ ਤਾਂ ਮੈਂ ਐਤਵਾਰ ਨੂੰ ਤੁਹਾਡੇ ਨਾਲ ਹੀ ਚੱਲਾਂਗਾ, ਨਹੀਂ ਤਾਂ ਆਪ ਚੱਲੋ, ਮੈਂ ਐਤਵਾਰ ਨੂੰ ਪੁੱਜ ਕੇ ਸਾਰਾ ਇੰਤਜ਼ਾਮ ਕਰ ਆਵਾਂਗਾ। ਆਪ ਜੀ ਨੇ ਕਿਹਾ ਸਾਨੂੰ ਜਗ੍ਹਾ ਦਾ ਪਤਾ ਦੱਸ ਦਿਓ, ਅਸੀਂ ਹੁਣੇ ਹੀ ਜਾਣਾ ਚਾਹੁੰਦੇ ਹਾਂ, ਐਤਵਾਰ ਤੱਕ ਸ਼ਹਿਰ ਵਿੱਚ ਨਹੀਂ ਠਹਿਰਨਾ। ਤਦ ਸਰਦਾਰ ਗਿਆਨ ਸਿੰਘ ਸੰਤਾਂ ਨੂੰ ਰਾਤ ਆਪਣੀ ਕੋਠੀ ਲੈ ਗਿਆ ਤੇ ਪ੍ਰਸ਼ਾਦੇ ਛਕਾ ਕੇ ਇਕਾਂਤ ਜਗ੍ਹਾ ਆਰਾਮ ਦਿੱਤਾ। ਸਵੇਰੇ ਉਸ ਨੇ ਆਪ ਜੀ ਨੂੰ 2 ਟਿਕਟ ਪਟਿਆਲੇ ਤੋਂ ਚਾਵੇ ਸਟੇਸ਼ਨ ਤੱਕ ਦੇ ਲੈ ਦਿੱਤੇ ਅਤੇ 1 ਚਿੱਠੀ ਵੀ ਪਹਿਲ ਦੇ ਥਾਣੇਦਾਰ ਨੂੰ ਲਿਖ ਕੇ ਦੇ ਦਿੱਤੀ ਤੇ ਕਿਹਾ ਕਿ ਤੁਸਾਂ ਚਾਵੇ ਤੋਂ ਪਹਿਲ ਤੱਕ ਟਾਂਗਾ ਕਰਵਾ ਲੈਣਾ ਅਤੇ ਪਹਿਲ ਜਾ ਕੇ ਇਹ ਚਿੱਠੀ ਥਾਣੇਦਾਰ ਨੂੰ ਦੇ ਦੇਣੀ, ਅੱਗੇ ਤੁਹਾਡੇ ਪੁੱਜਣ ਦਾ ਉਹ ਆਪੇ ਇੰਤਜ਼ਾਮ ਕਰ ਦੇਵੇਗਾ। ਦੂਜੀ ਚਿੱਠੀ ਆਪਣੇ ਮੁਖਤਿਆਰ ਦੇ ਨਾਮ ਲਿਖ ਦਿੱਤੀ ਕਿ ਇਹਨਾਂ ਦੀ ਰਹਿਸ਼ ਅਤੇ ਖਾਣੇ ਦਾ ਚੰਗਾ ਪ੍ਰਬੰਧ ਕਰ ਦੇਣਾ। ਆਪ ਜੀ ਪਟਿਆਲੇ ਤੋਂ ਗੱਡੀ ਬੈਠ ਕੇ ਰਾਜਪੁਰੇ ਵਿੱਚ ਦੀ ਚਾਵੇ ਯਾਤਰੇ, ਪਰ ਨਾ ਟਾਂਗਾ ਪੁੱਛਿਆ ਅਤੇ ਨਾ ਹੀ ਪੈਲ ਦੇ ਥਾਣੇਦਾਰ ਨੂੰ ਮਿਲੇ, ਸਿੱਧੇ ਹੀ ਬਾਣੀ ਦਾ ਪਾਠ ਕਰਦਿਆਂ ਪੈਦਲ ਹੀ ਚੱਲ ਪਏ ਅਤੇ ਰਾੜੇ ਆ ਗਏ। ਸਰਦਾਰ ਗਿਆਨ ਸਿੰਘ ਦੇ ਮੁਖਤਿਆਰ ਕਰਮ ਸਿੰਘ ਭਲਵਾਨ ਨੂੰ, ਜੋ ਘਨਗਸਾਂ ਪਿੰਡ ਦਾ ਸੀ, ਸਰਦਾਰ ਦੀ ਚਿੱਠੀ ਦਿੱਤੀ। ਉਸ ਨੇ 22 ਤਾਰਾ ਸਿੰਘ ਗ੍ਰੰਥੀ ਨੂੰ ਕਹਿ ਕੇ ਗੁਰਦੁਆਰੇ ਸਾਹਿਬ 1 ਕਮਰਾ ਖਾਲੀ ਕਰਵਾ ਕੇ 2 ਬਿਸਤਰੇ ਲਗਾ ਦਿੱਤੇ ਅਤੇ ਲਾਂਗਰੀ ਨੂੰ ਵੀ ਪ੍ਰਸ਼ਾਦੇ ਵਾਸਤੇ ਕਹਿ ਦਿੱਤਾ। ਆਪ ਜੀ ਦਿਨੇ ਤਾਂ ਸਾਰਾ ਦਿਨ ਢੱਕ ਵਿੱਚ ਹੀ ਰਹਿੰਦੇ, ਰਾਤ ਨੂੰ ਵੀ ਕਮਰੇ ਵਿੱਚ ਤਾਂ ਘੱਟ ਹੀ ਆਉਂਦੇ, ਬਾਹਰ ਹੀ ਨਹਿਰ ਤੇ ਇਸ਼ਨਾਨ ਕਰਕੇ ਧਰਤੀ ਦੀ ਸੋਭਾ ਵਧਾਉਂਦੇ। ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ, ਅਰਥਾਤ ਸਾ ਧਰਤੀ ਪਈ ਹਰਿਆਵਲੀ। ਐਤਵਾਰ ਨੂੰ ਸਰਦਾਰ ਗਿਆਨ ਸਿੰਘ ਨੇ ਵੀ ਆਪ ਜੀ ਪਾਸ ਆ ਕੇ ਮੱਥਾ ਟੇਕਿਆ। ਗ੍ਰੰਥੀ ਤਾਰਾ ਸਿੰਘ ਅਤੇ ਮੱਲ ਕਰਮ ਸਿੰਘ ਤੋਂ ਇਲਾਵਾ ਹੋਰ ਵੀ ਨਗਰ ਨਿਵਾਸੀ ਜਿਸ ਦੇ ਨਾਲ ਸਨ, ਢੱਕੀ ਫਿਰ ਕੇ ਦੇਖੀ ਅਤੇ ਪੁੱਛਿਆ ਕਿ ਤੁਹਾਨੂੰ ਕਿਹੜੀ ਜਗ੍ਹਾ ਪਸੰਦ ਹੈ, ਉੱਥੇ ਮੈਂ ਕਮਰਾ ਬਣਾ ਦੇਵਾਂ। ਤਾਂ ਆਪ ਜੀ ਨੇ ਕਿਹਾ ਕਿ ਰਾਤ ਨੂੰ ਤਾਂ ਅਸੀਂ ਇੱਥੇ ਉੱਚੇ ਟਿੱਬੇ ਪਰ ਹੀ ਬੈਠਿਆ ਕਰਾਂਗੇ, ਦਿਨੇ ਢੱਕਾਂ ਵਿੱਚ ਸਾਨੂੰ ਅਜੇ ਕਿਸੇ ਚੀਜ਼ ਦੀ ਲੋੜ ਨਹੀਂ। ਗੁਜਰੀ ਤੋਂ ਗੁਜਾਰਨ ਕਿਹਾ, ਝੁੰਪੜੀ ਔਰ ਮੈਦਾਨ ਕਿਹਾ। ਆਪਣੇ ਮੁਖਤਿਆਰ ਅਤੇ ਗ੍ਰੰਥੀ ਤਾਰਾ ਸਿੰਘ ਨੂੰ ਸੇਵਾ ਕਰਨ ਦੀ ਤਾਕੀਦ ਕਰਕੇ ਸਰਦਾਰ ਗਿਆਨ ਸਿੰਘ ਪਟਿਆਲੇ ਨੂੰ ਚਲਿਆ ਗਿਆ ਅਤੇ ਆਪ ਜੀ ਦਿਨੇ 8 ਪੈਰੀ ਗੁਰਦੁਆਰੇ ਪ੍ਰਸ਼ਾਦ ਛਕਣੀ ਜਾਇਆ ਕਰਦੇ, ਉਸੇ ਟਾਈਮ ਥੋੜਾ ਸਮਾਂ ਉੱਥੇ ਆਰਾਮ ਵੀ ਕਰ ਲੈਂਦੇ। ਬਾਕੀ ਦਿਨ ਦਾ ਸਾਰਾ ਸਮਾਂ ਬਾਹਰ ਢੱਕ ਵਿੱਚ ਅਤੇ ਰਾਤ ਉੱਚੇ ਟਿੱਬੇ ਤੇ ਬਤੀਤ ਕਰਦੇ। ਸਵੇਰੇ 2 ਵਜੇ ਨਹਿਰ ਵਿੱਚ ਅਤੇ ਕਦੀ ਰਾੜੇ ਪਿੰਡ ਦੇ ਗੁਰਦੁਆਰੇ ਸਾਹਿਬ ਵਿੱਚ ਇਸ਼ਨਾਨ ਕਰ ਲੈਂਦੇ। ਜਦੋਂ ਹੁੰਦੇ ਆਪ ਇਸ ਢੱਕੀ ਵਿੱਚ ਆਏ, ਉਸ ਸਮੇਂ ਤੋਂ ਹੀ ਇਹ ਨਿਯਮ ਬਣਾ ਲਿਆ ਕਿ ਸ਼ਾਮੀ ਰੋਜ਼ ਹੀ ਰਾੜੇ ਪਿੰਡ ਦੇ ਗੁਰਦੁਆਰੇ ਸਾਹਿਬ ਜਾ ਕੇ ਕੀਰਤਨ ਕਰਨਾ। ਲੋਕੀ ਜੁੜ ਜਾਂਦੇ, ਸੁਰੀਲਾ ਗਲਾ, ਮਿੱਠੀ ਸੁਰ, ਅੰਦਰੋਂ ਪ੍ਰੇਮ ਦੀ ਭਿੱਜੀ ਵਿਰਾਗ ਵਿੱਚ ਲਪੇਟੀ ਬਾਣੀ ਰਸਨਾ ਦੁਆਰਾ ਬਾਹਰ ਆਉਂਦੀ, ਮਾਨੋ ਅੰਮ੍ਰਿਤ ਦੀ ਵਰਖਾ ਹੁੰਦੀ। ਜਿਨ ਅੰਦਰ ਪ੍ਰੀਤ ਪ੍ਰਮ ਕੀ, ਜੋ ਬੋਲਣ ਤਵੇ ਸੁਹਾਨ। ਕਦੀ ਬਾਜੇ ਨਾਲ, ਕਦੀ ਨਾਮਦੇਵ ਜੀ ਦੀਆਂ ਖੜਤਾਲਾਂ ਵਾਂਗ ਇਕੱਲੇ ਚਿਮਟੇ ਨਾਲ ਹੀ ਸ਼ਬਦ ਪੜਦੇ, ਤਾਂ ਮਰਦਾਨੇ ਦੀ ਰਵਾਬ ਵਾਂਗ ਜੰਗਲ ਦੇ ਪੰਛੀ ਆ ਜੁੜਦੇ। ਚੱਲਦੀ ਪੌਣ ਰੁਕ ਜਾਂਦੀ, ਤਪਦੇ ਹਿਰਦੇ ਸ਼ਾਂਤ ਹੁੰਦੇ। ਜਦੋਂ ਬਾਜੇ ਨਾਲ ਕੀਰਤਨ ਕਰਦੇ, ਫਿਰ ਤਾਂ ਦੇਵਪੁਰੀ ਦਾ ਦ੍ਰਿਸ਼ ਅੱਗੇ ਆ ਜਾਂਦਾ। ਇੰਦਰਪੁਰੀ ਦੇ ਸਾਜ ਵੀ ਮਾਤ ਪੈ ਗਏ। ਤੇਰਾ ਵੱਜਿਆ ਜਾਂ 1 ਵਾਰ ਵਾਜਾ, ਪੱਥਰ ਹੋਣ ਪਾਣੀ ਕੈਰ ਮਰਦ ਬਣਦੇ, ਤਪਦੇ ਦਿਲਾਂ ਨੂੰ ਕਰ ਗਿਆ ਠਾਰ ਵਾਜਾ। ਭਾਦਰੋ ਮਹੀਨੇ ਦੀ ਭਾਗਾਂ ਭਰੀ ਸੰਗਰਾਂਦ ਆ ਗਈ। ਲੋਕੀ ਰਾੜੇ ਸਾਹਿਬ ਦੇ ਗੁਰਦੁਆਰੇ ਇਕੱਠੇ ਹੋਏ। ਆਪ ਜੀ ਨੇ ਰਸ ਪਿੰਨਾ ਬਰਾਗਮਈ ਕੀਰਤਨ ਕੀਤਾ, ਮਹੀਨਾ ਪੜਿਆ, ਅਰਸੀ ਹੁਕਮ ਆਇਆ, ਸੇ ਭਾਦੋਏ ਨਰਕ ਨਾ ਪਾਈ ਹੈ ਗੁਰ ਰੱਖਣ ਵਾਲਾ ਹੇਤ। ਭਾਵ ਹਿਤਕਾਰੀ ਗੁਰੂ ਜਿਨ੍ਹਾਂ ਨੂੰ ਰੱਖਣ ਵਾਲਾ ਹੋਇਆ ਹੈ ਉਹ ਨਰਕਾਂ ਵਿੱਚ ਨਹੀਂ ਪਾਏ ਜਾਂਦੇ। ਗੁਰੂ ਮਹਿਮਾ ਦਾ ਵਾਕ ਸੁਣ ਕੇ ਸਰੋਤੇ ਬਾਅਦ ਵਿੱਚ ਝੂਮ ਉੱਠੇ। ਕੋਈ ਅਗੰਮੀ ਰਸ ਆਇਆ ਫੇਰ ਤਾਂ ਉਹਨਾਂ ਨੇ ਹਰ ਰੋਜ਼ ਸ਼ਾਮ ਦੇ ਦੀਵਾਨ ਵਿੱਚ ਆਉਣ ਦਾ ਨਿਯਮ ਬਣਾ ਲਿਆ। ਕਾਫੀ ਇਕੱਠ ਹੋਣ ਲੱਗ ਪਿਆ। ਰਾਤ ਨੂੰ ਦੀਵਾਨ ਦੀ ਸਮਾਪਤੀ ਤੋਂ ਬਾਅਦ ਆਪ ਜੀ ਦੇ ਨਾਲ ਸਰਦਾਰ ਦਾ ਮੁਖਤਿਆਰ ਕਰਮ ਸਿੰਘ ਮੱਲ ਤੇ ਹੋਰ ਪ੍ਰੇਮੀ ਢੱਕ ਤੱਕ ਛੱਡਣ ਆਉਂਦੇ। ਦੋਹਾਂ ਵਿਅਕਤੀਆਂ ਨੂੰ ਦੁੱਧ ਪਾਨ ਕਰਵਾ ਕੇ ਵਾਪਸ ਜਾਂਦੇ। ਆਪ ਸ਼ਾਮ ਨੂੰ ਪ੍ਰਸ਼ਾਦ ਨਹੀਂ ਛਕਦੇ ਸਨ। ਕੁਝ ਸਮੇਂ ਪਿੱਛੋਂ ਆਪ ਜੀ ਦੇ ਇਸ਼ਨਾਨ ਵਾਸਤੇ ਸਰਦਾਰ ਨੇ ਇੱਕ ਨਲਕਾ ਵੀ ਇੱਥੇ ਲਗਵਾ ਦਿੱਤਾ। ਆਪ ਨੂੰ ਦਿਨੇ ਢੱਕ ਵਿੱਚ ਬੈਠਿਆਂ ਦੇਖ ਕੇ ਡੰਗਰ ਚਾਰਨ ਵਾਲੇ ਲੋਕ ਘਰੀ ਜਾ ਕੇ ਆਖਿਆ ਕਰਦੇ ਕਿ ਪਤਾ ਨਹੀਂ ਇਹ ਕੌਣ ਹਨ, ਨਵੇਂ ਹੀ ਆਏ ਹਨ, ਕਿਸੇ ਨਾਲ ਬੋਲਦੇ ਨਹੀਂ, ਸਾਦਾ ਲਿਬਾਸ ਤੇ ਨੇਤਰ ਬੰਦ ਹੀ ਰੱਖਦੇ ਹਨ, ਪਤਾ ਨਹੀਂ ਕੀ ਖਾਂਦੇ ਹਨ, ਕੌਣ ਸੇਵਾ ਕਰਦਾ ਹੈ, ਕੀ ਇਹਨਾਂ ਦਾ ਪ੍ਰਯੋਜਨ ਹੈ। ਆਪੋ ਆਪਣੇ ਖਿਆਲਾਂ ਅਨੁਸਾਰ ਪੇਂਡੂ ਲੋਕ ਮਨਮਤ ਦੇ ਘੋੜੇ ਦੜਾਉਂਦੇ, ਕਈ ਦੇਖਣ ਆਉਂਦੇ, ਦੂਰੋਂ ਹੀ ਕਿਆਸ ਲਾਉਂਦੇ। ਮਸਤਕ ਦੀ ਜੋਤ ਕਿਸੇ ਅਮੀਰ ਘਰਾਣੇ ਦੇ ਨੌ ਨਿਹਾਲ ਦਰਸਾਉਂਦੀ ਹੈ, ਪਰ ਇਹ ਸੁੰਦਰਤਾ, ਇਹ ਜਵਾਨੀ ਕਿਸੇ ਭਾਗਾਂ ਵਾਲੀ ਮਾਂ ਦੇ ਲਾਲ ਘਰੋਂ ਰੁਸ ਤੁਰੇ ਉਸ ਵਿਚਾਰੀ ਦਾ ਕੀ ਹਾਲ ਹੁੰਦਾ ਹੋਵੇਗਾ, ਜਾਂ ਰਾਮ ਲਕਸ਼ਮਣ ਵਾਂਗ ਕਿਸੇ ਮਤਰੀਕ ਕਈ ਦੀਆਂ ਝੜਕਾਂ ਦਾ ਸ਼ਿਕਾਰ ਹਨ। ਉਸ ਸਮੇਂ ਕਾਲੀ ਲਹਿਰ ਜ਼ੋਰਾਂ ਤੇ ਸੀ। ਦੇਸ਼ ਭਗਤ ਕੌਮੀ ਪਰਵਾਨਿਆਂ ਨੂੰ ਸਰਕਾਰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਸੀ। ਹੰਨੇ ਹੰਨੇ ਮੀਰੀ ਹੋਣ ਦੇ ਕਾਰਨ ਕਈ ਚੋਰ ਡਾਕੂ ਵੀ ਇਨ੍ਹਾਂ ਮਰਜੀਵੜਿਆਂ ਦਾ ਭੇਸ ਬਣਾ ਕੇ ਇਹੋ ਜਿਹੇ ਝੱਲਾਂ ਵਿੱਚ ਰਹਿਣ ਲੱਗ ਜਾਂਦੇ ਸਨ। ਕੋਈ ਕਹਿੰਦਾ ਇਹ ਉਹਨਾਂ ਚੋਂ ਹਨ, ਪਰ ਸਹੀ ਰੂਪ ਵਿੱਚ ਕੋਈ ਜਾਣ ਨਾ ਸਕੇ, ਕਿਉਂਕਿ ਇਹਨਾਂ ਪਾਸ ਇਹ ਅੱਖਾਂ ਨਹੀਂ ਸਨ। ਜਿਵੇਂ ਗੁਰੂ ਨਾਨਕ ਦੇਵ ਜੀ ਨੇ ਪਰਖਣ ਵਾਲੀ ਅੱਖ ਰਾਏ ਬੁਲਾਰ ਅਤੇ ਬੇਬੇ ਨਾਨਕੀ ਨੂੰ ਬਖਸ਼ੀ ਸੀ, ਪਿਤਾ ਕਾਲੂ ਨੇ ਤਾਂ ਵੀ ਛੱਲਣਾ ਵਾਸਤੇ ਮੂੰਹ ਤੇ ਥੱਪੜ ਹੀ ਮਾਰੇ ਸਨ। ਸ੍ਰੀ ਰਾਮ ਜੀ ਪੂਰਨ ਅਵਤਾਰ ਆਏ ਸਨ, ਭੇਦ ਪਾ ਨਾ ਸਕੀ ਰਾਵਣ ਵਿਦਵਾਨ ਦੀ ਅੱਖ, ਜਦੋਂ ਦੇਖਿਆ ਖਾਸ ਖਿਆਲ ਕਰਕੇ ਫੌਰਨ ਤਾੜ ਗਈ ਬਲੀ ਹਨੂਮਾਨ ਦੀ ਅੱਖ। 16 ਕਲਾਂ ਵਾਲੇ ਸ੍ਰੀ ਕ੍ਰਿਸ਼ਨ ਜੀ ਨੂੰ ਜਾਣ ਸਕੀ ਨਾ ਦੁਰਯੋਧਨ ਨਾਦਾਨ ਦੀ ਅੱਖ, ਨਿਗਾਹ ਲੜੀ ਤਾਂ ਮੁਰਲੀ ਮਨੋਹਰ ਜੀ ਦੀ, ਫੌਰਨ ਜਾਣ ਗਈ ਅਰਜਨ ਬਲਵਾਨ ਦੀ ਅੱਖ। ਕਦਰ ਲਾਲਾਂ ਦੀ ਜੌਹਰੀ ਹੀ ਜਾਣਦੇ ਨੇ ਕਦਰ ਜਿਮੀ ਦੀ ਪੁੱਛ ਜਿਮੀਦਾਰ ਕੋਲੋਂ, ਕਦਰ ਨਾਨਕ ਦੀ ਪੁੱਛ ਬੇਬੇ ਨਾਨਕੀ ਤੋਂ, ਜਾਂ ਤੂੰ ਪੁੱਛ ਲੈ ਰਾਏ ਬੁਲਾਰ ਕੋਲੋਂ। ਆਪੋ ਆਪਣੀ ਸਰਧਾ ਅਨੁਸਾਰ ਹਰ ਕੋਈ ਅੱਖ ਪੂਰਨ ਅਪੂਰਨ ਨੂੰ ਦੇਖਦੀ ਹੈ, ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੂੰ ਮਾਤਾ ਗੁਜਰੀ ਆਪਣਾ ਲਾਲ ਸਮਝਦੀ ਸੀ। ਸਿੱਖਾਂ ਦਾ ਦਸਵਾਂ ਗੁਰੂ, ਪਰਜਾ ਦਾ ਮਾਲਕ, ਭਗਤਾਂ ਦਾ ਭਗਵਾਨ ਅਤੇ ਸ਼ਰਧਾਲੂਆਂ ਹਿਰਦਿਆਂ ਲਈ ਗੁਰੂ ਨਾਨਕ ਦੀ ਪ੍ਰਤੱਖ ਜੋਤ ਸਨ। ਕੁਝ ਸਮਾਂ ਤਾਂ ਆਮ ਲੋਕਾਂ ਦੇ ਖਿਆਲ ਨਾ ਬਦਲੇ, ਪਰ ਜਦੋਂ ਉਹਨਾਂ ਨਿੰਦਕਾਂ ਦੇ ਮੰਦੇ ਕਰਮ ਦੱਬ ਗਏ, ਚੰਗੇ ਪ੍ਰਗਟ ਹੋਏ ਅਤੇ ਪੁਰਬਲੇ ਪੁੰਨ ਫਲ ਦੇਣ ਨੂੰ ਅੱਗੇ ਆਏ, ਤਾਂ ਆਪ ਜੀ ਪਾਸ ਸਾਰੇ ਹੀ ਦੀਵਾਨ ਦੇ ਸਮੇਂ ਪੁੱਜਣ ਲੱਗ ਪਏ। ਫਿਰ ਕੀ ਸੀ, ਕੀਰਤਨ ਸੁਣ ਕੇ ਤਾਂ ਪੱਥਰ ਦਿਲ ਵੀ ਢਲ ਜਾਂਦੇ, ਕਿਉਂਕਿ ਇਸ ਕੀਰਤਨ ਦੀ ਧੁਨ ਵਿੱਚ ਕੋਈ ਕੋਲ ਦੀ ਸੁਰੀਲੀ ਆਵਾਜ਼, ਬਵੀਹੇ ਦੀ ਮਿੱਠੀ ਮਿੱਠੀ ਪੁਕਾਰ, ਘੁੱਗੀਆਂ ਦੀ ਘੰਟਿਆਂ ਬਦੀ ਇੱਕੋ ਤੂੰ ਤੂੰ ਦੀ ਲੰਮੀ ਹੇ ਕਲੀਨ ਹੋ ਜਾਂਦੀ। ਰਸ ਇਤਨਾ ਵੱਜਦਾ ਜਿਸ ਰਸ ਵਿੱਚ ਜੋਗੀ ਆਪਣੇ ਆਪ ਨੂੰ ਮੇਲਣ ਵਾਸਤੇ ਜੁਗਾਂ ਵਧੀ ਸਵਾਦ ਚੜਾਈ ਅਡੋਲ ਸਮਾਧੀ ਵਿੱਚ ਮਹਾਨਤਾ ਪ੍ਰਾਪਤ ਕਰਦੇ ਹਨ। ਪ੍ਰੇਮੀ ਸਰਧਾਲੂ ਬਣ ਗਏ, ਲੱਗੇ ਸੇਵਾ ਕਰਨ, ਨਾਮ ਜਪਣ ਦਾ ਉਪਦੇਸ਼ ਲੈਂਦੇ, ਸੇਵਾ ਵਾਸਤੇ ਪਾਸ ਰਹਿੰਦੇ, ਤੋਂ ਚੰਗਾ ਇਕੱਠ ਹੋਣ ਲੱਗ ਪਿਆ। ਇਸ ਪ੍ਰਕਾਰ 2 ਮਹੀਨੇ ਬਤੀਤ ਹੋ ਗਏ। ਕੱਤਕ ਮਹੀਨੇ ਦੀ ਪੂਰਨਮਾਸ਼ੀ ਦਾ ਪੁਰਬ ਨੇੜੇ ਆ ਗਿਆ। ਥਾਂ ਪਰ ਥਾਂ ਗੁਰੂ ਨਾਨਕ ਨਾਮ ਲੇਵਾ ਪ੍ਰੇਮੀ ਇਸ ਗੁਰਪੁਰਬ ਨੂੰ ਉੱਚ ਪੱਧਰ ਤੇ ਮਨਾਉਣ ਦੀਆਂ ਤਿਆਰੀਆਂ ਵਿੱਚ ਸਨ। ਜਿਵੇਂ ਗੁਰੂ ਨਾਨਕ ਦੇਵ ਜੀ ਦੇ ਨਾਲ ਅਰਸ਼ਾਂ ਦੇ ਦੇਵਤੇ ਵੀ ਮਾਤ ਲੋਕ ਤੇ ਦੇਹ ਧਾਰ ਕੇ ਆਏ, ਇਸੇ ਤਰ੍ਹਾਂ ਕੱਤਕ ਦੇ ਮਹੀਨੇ ਆਪ ਜੀ ਪਾਸ ਹੋਰ ਸੱਜਣ ਰੂਹਾਨੀ ਲਾਭ ਵਾਸਤੇ ਆ ਪਹੁੰਚੇ। ਜਹਾਂਗੀਰ ਪਿੰਡ ਦਾ ਸਰਦਾਰ ਨਾਮ ਸਿੰਘ ਜੀ ਦਾ ਲੜਕਾ ਭਾਈ ਗੁਰਵਚਨ ਸਿੰਘ ਭਾਈ ਜੀ, ਜੋ ਮੁਖੀ ਪ੍ਰੇਮੀਆਂ ਪੂਰਨ ਸ਼ਰਧਾਲੂਆਂ ਚੋਂ ਇੱਕੋ ਇੱਕ ਇਹੋ ਹੀ ਪਹਿਲੇ ਸੱਜਣ ਸਨ, ਅਤੇ ਰਾਮਪੁਰ ਪਿੰਡ ਦਾ ਭਾਈ ਦਸੌਂਦਾ ਸਿੰਘ, ਇਹ ਸੱਜਣ ਤਾਂ ਰਾਤ ਦਿਨ ਪੱਕੇ ਹੀ ਪਾਸ ਰਹਿਣ ਲੱਗੇ। ਹੋਰ ਵੀ ਮਾਈ ਪਾਈ ਆ ਜਾਇਆ ਕਾਰਨ ਨਿਰੰਕਾਰੀ ਪ੍ਰੇਰਣਾ ਹੋਈ। ਆਪ ਜੀ ਨੇ ਇੱਥੇ ਪ੍ਰਸ਼ਾਦ ਤਿਆਰ ਕਰਨ ਦੀ ਵੀ ਆਗਿਆ ਦੇ ਦਿੱਤੀ। ਭਾਈ ਜੀ ਨੇ 8 ਪੈਰੀ ਗੁਰੂ ਕਾ ਲੰਗਰ ਤਿਆਰ ਕਰਨਾ ਅਤੇ ਜੋ ਵੀ ਹਾਜ਼ਰ ਹੋ ਜਾਣਾ ਹੋਤੀ ਮਰਦਾਨ ਦੀ ਮਰਿਆਦਾ ਅਨੁਸਾਰ ਘੰਟੀ ਵਜਾ ਕੇ ਸਵਰਾਂ ਨੂੰ ਛਕਾ ਕੇ ਆਪ ਛਕਣਾ। ਧੰਨ ਬਾਬਾ ਕਰਮ ਸਿੰਘ ਜੀ। ਪਉ ਦੀ ਪਿੱਤ ਦੇਖ ਕੇ ਸਭ ਆਏ ਪਸੇ। ਸਤਿਗੁਰ ਕੀ ਪੈਰੀ ਦੇ ਮਹਾਂਵਾਕ ਅਨੁਸਾਰ ਰੂਹਾਨੀ ਤੇ ਜਿਸਮਾਨੀ ਖੁਰਾਕ ਦੇ ਚਾਹਵਾਨ ਹੋਰ ਵੀ ਜੁੜੇ। ਸ਼ਾਮ ਦਾ ਦੀਵਾਨ ਵੀ ਫਿਰ ਬਾਹਰ ਹੀ ਸਜਿਆ ਕਰੇ। ਰਾੜੇ ਤੋਂ ਇਲਾਵਾ ਕਟਾਰੀ, ਭੀਖੀ, ਹਾਂਸ ਅਤੇ ਘਨਗਸ ਨਗਰਾਂ ਦੀ ਸੰਗਤ ਆਉਣ ਲੱਗ ਪਈ। ਜੰਗਲ ਵਿੱਚ ਮੰਗਲ ਹੋਣ ਲੱਗੇ। ਲੰਗਰ 8 ਪੈਰੀ ਹੀ ਵਰਤਦਾ ਸੀ, ਪਰ ਵਰਤਦਾ ਘੰਟੀ ਵਜਾ ਕੇ। ਸ਼ਾਮ ਨੂੰ ਭਜਨ ਵਾਲੇ ਪ੍ਰੇਮੀ ਉਂਝ ਹੀ ਨਹੀਂ ਸੀ ਛਕਦੇ, ਤੇ ਆਪ ਜੀ ਦਾ ਵੀ ਇਹੋ ਹੀ ਹੁਕਮ ਸੀ ਕਿ ਰੋਟੀ ਜੀਵਨ ਆਧਾਰ ਵਾਸਤੇ ਹੈ, ਜੀਵਨ ਰੋਟੀ ਲਈ ਨਹੀਂ। ਸਾਧੂ ਵਾਸਤੇ ਭੋਜਨ ਛਕਣ ਦਾ ਨਿਯਮ ਸ਼ਾਸਤਰ ਵਿੱਚ ਇਉਂ ਲਿਖਿਆ ਹੈ, ਅਸ਼ਟਉ ਗ੍ਰਾਸੋ ਮਨੇਰ ਪਕਸਾ ਖੋੜਸ ਅਰਨਿਆ ਬਸੀਨਾ ਚਤਰ ਬਿੰਸਤੀ ਗ੍ਰਹਿਸਤਾਨਾ ਦਵਾ ਤ੍ਰਿਸਤ ਬ੍ਰਹਮਚਰੀਣਾ, ਭਾਵ ਮੁਨੀ ਵਾਸਤੇ 8 ਗ੍ਰਾਸ, ਬਾਨਪ੍ਰਸਤੀ ਨੂੰ 16 ਗ੍ਰਾਸ, ਗ੍ਰਹਿਸਥੀ ਨੂੰ 24 ਗ੍ਰਾਸ ਅਤੇ ਬ੍ਰਹਮਚਾਰੀ ਨੂੰ 32 ਗ੍ਰਾਸ ਹੀ ਭੋਜਨ ਕਰਨਾ ਚਾਹੀਦਾ ਹੈ। ਸੌਣ ਵਾਸਤੇ ਵੀ ਆਪ ਜੀ ਦਾ ਇਹ ਹੁਕਮ ਸੀ ਕਿ ਹਰ ਇੱਕ ਜਗਿਆਸੂ 8 ਪੈਰਾਂ ਵਿੱਚ ਵੱਧ ਤੋਂ ਵੱਧ 6 ਘੰਟੇ, ਘੱਟ ਤੋਂ ਘੱਟ 4 ਘੰਟੇ ਆਰਾਮ ਕਰੇ। ਕਿਸੇ ਅੰਗਰੇਜ਼ੀ ਲਿਖਾਰੀ ਨੇ ਬਹੁਤ ਸੌਣ ਵਾਸਤੇ ਮੂਰਖ ਦੱਸਿਆ ਹੈ, ਅਰਥਾਤ ਜਵਾਨ ਆਦਮੀ ਨੂੰ 8 ਘੰਟੇ ਸੌਣਾ ਚਾਹੀਦਾ ਹੈ, ਬੁੱਢੇ ਆਦਮੀ ਨੂੰ 6 ਘੰਟੇ ਸੌਣਾ ਚਾਹੀਦਾ ਹੈ, ਬੱਚੇ ਨੂੰ 12 ਘੰਟੇ ਸੌਣਾ ਚਾਹੀਦਾ ਹੈ। ਜੇ ਕੋਈ ਆਦਮੀ ਇਸ ਕਾਨੂੰਨ ਦੀ ਉਲੰਘਣਾ ਕਰਦਾ ਹੈ ਉਹ ਅਸੂਲ ਹੀ ਪਹਿਲੇ ਦਰਜੇ ਦਾ ਮੂਰਖ ਹੈ। ਰਾਸਦਾਂ ਸੁੱਤੇ ਹੀ ਲੰਗਰ ਵਾਸਤੇ ਪਿੰਡਾਂ ਚੋਂ ਆਪੇ ਆ ਜਾਂਦੀਆਂ। ਜਦੋਂ ਬਹੁਤਾ ਰਾਸ਼ਨ ਜਮ੍ਹਾਂ ਹੋ ਜਾਂਦਾ, ਲੋੜੀਂਦਾ ਰੱਖ ਕੇ ਬਾਕੀ ਦਾ ਆਟਾ ਤੇ ਹੋਰ ਸਮਾਨ ਦੂਜੇ ਗੁਰਦੁਆਰਿਆਂ ਵਿੱਚ ਭੇਜ ਦਿੱਤਾ ਜਾਂਦਾ। ਭਗਤਾਂ ਦੀ ਖੂਹੀ, ਰਾੜੇ ਪਿੰਡ ਤੇ ਹੋਰ ਕਈ ਥਾਈ ਭੇਜਿਆ ਜਾਂਦਾ, ਫਿਰ ਉਤਨਾ ਹੀ ਹੋਰ ਆ ਜਮ੍ਹਾਂ ਹੁੰਦਾ। ਲੰਗਰ ਦਾ ਰਾਸ਼ਨ ਰੱਖਣ ਵਾਸਤੇ ਕੱਚੀਆਂ ਕੰਧਾਂ ਕੱਢ ਕੇ ਟੀਨਾ ਦਾ ਇੱਕ ਛੱਪਰ ਪਾ ਲਿਆ। ਆਪ ਜੀ ਨੂੰ ਕਟਾਰੀ, ਘਨਕਸਾਂ ਤੇ ਹਾਂਸ ਸਿਆੜ ਦੀ ਸੰਗਤ, ਅਖੰਡ ਪਾਠਾਂ ਦੇ ਭੋਗ ਸਮੇਂ, ਆਨੰਦ ਕਾਰਜ ਦੇ ਟਾਈਮ ਅਤੇ ਆਸਾ ਜੀ ਦੀ ਵਾਰ ਦੇ ਕੀਰਤਨ ਵਾਸਤੇ ਬੇਨਤੀ ਕਰਕੇ ਘਰਾਂ ਨੂੰ ਲੈ ਜਾਂਦੀ। ਭੇਟਾ ਕੀਤੀ ਮਾਇਆ ਨੂੰ ਕਦੇ ਆਪ ਜੀ ਨੇ ਹੱਥ ਨਹੀਂ ਸੀ ਲਾਇਆ, ਉਸੇ ਜਗ੍ਹਾ ਹੀ ਛੱਡ ਆਉਂਦੇ। ਫਿਰ ਲੋਕਾਂ ਦੀ ਹੋਰ ਵੀ ਸ਼ਰਧਾ ਵੱਧ ਗਈ ਤਾਂ ਕੁਝ ਸਮੇਂ ਤੋਂ ਬਾਅਦ ਆਪੇ ਹੀ ਸੰਗਤ ਨੇ ਵਿਚਾਰ ਕਰਕੇ, ਦੇਖੋ ਇਹਨਾਂ ਦੋਹਾਂ ਮਹਾਂਪੁਰਸ਼ਾਂ ਨੇ ਸਾਰਾ ਸਿਆਲ ਬਾਹਰ ਟੱਕਾਂ ਵਿੱਚ ਹੀ ਬਤੀਤ ਕੀਤਾ ਹੈ, ਇਹਨਾਂ ਦੀ ਰਹਿਸ਼ ਵਾਸਤੇ ਕੋਈ ਜਗ੍ਹਾ ਬਣਾਉਣੀ ਚਾਹੀਦੀ ਹੈ। ਸਭ ਤੋਂ ਪਹਿਲਾਂ ਘਨਕਸਾਂ ਦੇ ਬੇਅੰਤ ਸਿੰਘ ਨੇ ਆਪਣੇ ਘਰ ਸ੍ਰੀ ਅਖੰਡ ਪਾਠ ਕਰਵਾਇਆ ਤੇ ਭੋਗ ਸਮੇਂ ਆਪ ਜੀ ਨੂੰ ਵੀ ਬੇਨਤੀ ਕਰਕੇ ਲੈ ਗਿਆ। ਉਸਨੇ 21 ਰੁਪਏ ਭੇਟਾ ਕੀਤੇ। ਆਪ ਜੀ ਮਾਇਆ ਨੂੰ ਹੱਥ ਨਹੀਂ ਸੀ ਲਗਾਉਂਦੇ, ਉਸੇ ਜਗ੍ਹਾ ਹੀ ਛੱਡ ਕੇ ਤੁਰ ਆਏ। ਬਾਅਦ ਵਿੱਚ ਉਸਨੇ ਆਪ ਹੀ ਚੁੱਕ ਕੇ ਆਪਣੇ ਪਾਸ ਰੱਖ ਲਏ। ਫਿਰ ਹੋਰ ਵੀ ਪ੍ਰੇਮੀ ਜੋ ਭੇਟਾ ਕਰਨ ਸੰਗਤ ਤੇ ਉਸਦਾ ਖਜ਼ਾਨਚੀ ਭਾਈ ਬੇਅੰਤ ਸਿੰਘ ਨੂੰ ਵੀ ਨਿਯਤ ਕਰ ਦਿੱਤਾ। ਕੁਝ ਸਮੇਂ ਵਿੱਚ 150 ਰੁਪਇਆ ਹੋ ਗਿਆ। ਸੰਗਤ ਨੇ ਸਿਆੜ ਤੋਂ ਇੱਟਾਂ ਲਿਆ ਕੇ ਆਪ ਜੀ ਦੀ ਰਹਿਸ਼ ਲਈ ਇੱਕ 12 ਫੁੱਟ ਮੁਰੱਬਾ 3 ਖਣਾਂ ਦਾ ਪੱਕਾ ਕਮਰਾ ਬਣਵਾ ਦਿੱਤਾ। ਆਪ ਜੀ ਦੋਵੇਂ ਵਿਅਕਤੀ ਉਸੇ ਵਿੱਚ ਹੇਠਾਂ ਸਵਾ ਵਿਛਾ ਕੇ ਥੋੜਾ ਬਹੁਤਾ ਸਮਾਂ ਆਰਾਮ ਕਰ ਲੈਂਦੇ। ਸਰਦੀ ਬਹੁਤ ਸੀ, ਦੀਵਾਨ ਦੇ ਸਮੇਂ ਸੰਗਤ ਨੂੰ ਬਾਹਰ ਹੀ ਬੈਠਣਾ ਪੈਂਦਾ। ਫਿਰ ਕੱਚੀਆਂ ਕੰਧਾਂ ਤੇ 30 ਫੁੱਟ ਲੰਮਾ 14 ਫੁੱਟ ਚੌੜਾ ਸੰਗ ਦੇ ਬੈਠਣ ਵਾਸਤੇ ਇੱਕ ਛੱਪਰ ਤਿਆਰ ਕੀਤਾ। ਇਸੇ ਤਰ੍ਹਾਂ ਮੱਘਰ ਤੇ ਪੋਹ ਵੀ ਬੀਤ ਗਏ। ਮਾਘ ਦੀ ਸੰਗਰਾਂਦ ਆਈ,